एक ओंकार सतनाम कर्ता पुरख निरभो निरवैर अकाल मूरत अजूनी सैभं गुरु प्रसाद। अवतारी पुरुषानु सुते सिद्ध जगत वल्लों कुछ उपनाम मिलते ने जिन्हों तखल्लुस कहते ने, कोई खासियत देख के कोई अहमियत देख के उन्हानु नाम दिता जांदा है। समुची जिंदगी मर्यादा विच बजी हुई देख के जगत दे मुंहों निकलिया मर्यादा पुरुषोत्तम राम। जिंदगी एक खेल है तमाशा है, जन्म नफा भी खेल नुकसान भी खेल जवानी भी खेल बुढ़ेपा भी खेल। जिसने ऐसा समझेया जानेया और जीविया देशवासियां ने उसनु कहा लीला पुरुषोत्तम श्री कृष्ण। पर जिसने महसूस कीता अनुभव कीता जगत दुख है जगत रोग है जगत मिथे है जगत ते वगदे हुए हंजू ने जगत ते एक पीड़ा है एक वेदना है जो समस्त जगत दी पीड़ा नाल भर गया और बुलंद बांग कहन लगा जगत एक पीड़ा है एक दुख है एक रोग है और उस रोग दा समाधान लेके उस रोग दी औषधि लेके जिसने देश देशांतरां दा रटन कीता और रोगियां नु स्वस्थ करदा रहा समस्त दुनिया दी जबान तो ये शब्द बुलंद बांग बुलंद होया बाबा वैद रोगियां दा बाबा वैद रोगियां। ये तो ऐसा बाबा आया है जो रोगियां लई वैद है इसते कुल औषधि है। प्रथम गुरु नानक देव जी महाराज दी इस गल नु समझना होवेगा जगत एक पीड़ा है तो जगत तो मुराद की लिए मनुख मनुख स्वयं एक पीड़ा है मनुख ही समस्या है। ये नहीं कि मनुख दिया समस्यावां ने नहीं मनुख खुद ही एक समस्या है। ऐसा है कि मनुख दिया वेदनावां ने मनुख दे दुख ने ऐसा नहीं मनुख खुद ही एक दुख है मनुख खुद ही एक पीड़ा है मनुख खुद ही एक वेदना है। जद मनुख है तो पीड़ा है मनुख है तो दुख है। और गुरु नानक इस दी शुरुआत इंज कर देने जन्म दुख है जीवन दुख है मरण दुख है सुख ते किधरे भी नहीं दिखाई देंदा। जन्म भी पीड़ा है जीवन भी पीड़ा है मरण भी पीड़ा है। एक भ्रांति है मनुखानु जन्म सुख है जीवन सुख है सिर्फ मौत पीड़ा है। तो जीवन भर जन्म दिन मनाना है क्योंकि जन्म सुख है जीवन दी लालसा रखनी है क्योंकि जीवन रस है मौत पीड़ा है इसनु भुलाना है मौत वेदना है इसनु गलत करना है। मौत ही दुख है ए चेते नावे मनुख ने शमशान घाट भी बस्तियां तो दूर बनाए कब्रिस्तान भी शहरां तो दूर बनाए जीवदे जागदे मनुख दिखाई देन कब्रिस्तान ना दिखाई देन हसदे खिड़दे चेहरे दिखाई देन जल्दियों या लाशां ना दिखाई देन। और घर विच कोई मृत्यु हो गई है तो कोशिश कीती जांदी है सारियां दे अंतिशकरण विच मौत बैठ जाए उस तो पहले इस नूं घरों कढ़ो, इस तो पहलो कढ़ो, जला के खाक कर दो। जीवन चेते रहे, जन्म चेते रहे, मरण भुलाओ भुलाओ। ये पहला अवतारी पुरुष रूहे जमीन ते आया जिसने मनुखता दे सामने बुलंद वांग होके कहा जन्म दुख है। शायद तुसी सारे दुख दा ही जन्मदिन मना रहे हो और दुख दे जन्म दी खुशियां मनांदे होए ही नच रहे हो, टप रहे हो। ऐसा क्यों हो रहा है? दरअसल बोध नहीं है, समझ नहीं है। मनुख नु दुख दी भी समझ नहीं। अगर दुख दी समझ आउंदी तो शायद उसनु ये समझ आ जांदी जन्म दुख है, जन्म दुख है। जन्म दा बोध नहीं है इस वास्ते दुख दा बोध नहीं है, दुख दा बोध नहीं है इस वास्ते जन्म दा बोध नहीं है। जीवन दी लालसा है, दुख दा ज्ञान नहीं है इस वास्ते कह सकते हैं जीवन दा भी ज्ञान नहीं। और धार्मिक दार्शनिक ऐसा कहंदे ने जो मेरी समझ दे च नहीं ओ नहीं है, कम से कम मेरी दुनिया दे ते नहीं है। होवेगा परमात्मा, होवेगा किधरे सुख, होवेगा दुख, होवेगा कलेश, पर मेरी समझ दे च नहीं तो नहीं है। जैसे पत्थर दी दुनिया च कोई कलेश नहीं है, कोई सुख नहीं है, ना सुख दा बोध ना दुख दा बोध, ना दिन दा ज्ञान ना रात दा ज्ञान, ना सर्दी महसूस होंदी है ना गर्मी महसूस होंदी है। पत्थर ही सिर्फ पत्थर नहीं, बहुते दिल बहुते दिमाग मनुखां दे पत्थर ही ने, बिल्कुल पत्थर नहीं। अगर दुख दा बोध नहीं है और वाकई नहीं है, और सुख दा ज्ञान नहीं है और वाकई नहीं है, तो इस दिल नु क्या कहिए, इस दिमाग नु क्या आखिए, इते पत्थर है। जो मेरी समझ देच नहीं वो नहीं है, कम से कम मेरी दुनिया देचते नहीं है क्योंकि मैनू उसकी समझ नहीं है। जिस जिस चीज दी मैनू समझ नहीं है वो नहीं है मेरी दुनिया च। अगर परमात्मा भी मेरी समझ देच नहीं है तो कम से कम मेरी दुनिया विच परमात्मा नहीं है, भावें होवे भावें जगत विच है पर मेरी दुनिया विच नहीं है। धन गुरु नानक देव जी महाराज बहुती मनुखता तो बिना जी रही है और समझ नहीं तो परमात्मा नहीं, या इंज कह लईए बहुती मनुखता परमात्मा दे होंदिया होया परमात्मा तो बिना जी रही है। जैसे अंधा सूरज दे होंदे होया सूरज तो बिना जीवंदा, रोशनी ते चारों पासे फैली हुई है, प्रकाश ते डुल डुल के पै रहा है, पर अंधा इतने प्रकाश दे होंदे होया प्रकाश तो बिना जी रहा है। परमात्मा दे होंदे होया बहुती मनुखता परमात्मा तो बिना जी रही है। एक सच्चाई है, एक हकीकत है, और इतनी भी अगर समझ आ जाए तो समझ लेना चाहिए। समझ दी दुनिया आरंभ हो गई, समझ दे मार्ग ते मनुख चल पे है। केड़ी समझ? जो मेरी समझ दे च नहीं वो नहीं है, ये सब तो वड्डी समझ है। जो मेरी समझ दे च नहीं, जो मेरे बोध दे च नहीं ओ नहीं है, ये सब तो वड्डा ज्ञान है। कहिंदे ने ज्ञान दी यात्रा अज्ञान दे बोध तो शुरू होंदी है, रोशनी दी यात्रा अंधेरे दी समझ तो शुरू होंदी है। ये भी ठीक है कि अंधे नूं अंधेरे दा कोई ज्ञान नहीं, जो जन्म तो अंधा है ਉਹਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ, ਕਿਉਂਕਿ ਅੰਧੇਰੇ ਨੂੰ ਦੇਖਣ ਵਾਸਤੇ ਵੀ ਤੇ ਅੱਖਾਂ ਵਿੱਚ ਰੋਸ਼ਨੀ ਚਾਹੀਦੀ ਹੈ। ਅੱਖਾਂ ਵਿੱਚ ਨੂਰ ਚਾਹੀਦਾ। ਬਹੁਤੀ ਦੁਨੀਆ ਮੂਰਖਤਾ ਵਿੱਚ ਜੀਵਦੀ ਹੈ ਪਰ ਮੂਰਖਤਾ ਦਿਖਾਈ ਨਹੀਂ ਦਿੰਦੀ। ਬਹੁਤੀ ਦੁਨੀਆ ਗਲਤੀਆਂ ਵਿੱਚ ਜੀਵਦੀ ਹੈ, ਗਲਤੀਆਂ ਮਹਿਸੂਸ ਨਹੀਂ ਆਉਂਦੀਆਂ। ਬਹੁਤੀ ਦੁਨੀਆ ਪਾਪ ਦੇ ਜਿਉਂਦੀ ਹੈ, ਪਾਪ ਪਾਪ ਨਹੀਂ ਦਿਖਾਈ ਦਿੰਦਾ। ਜੈਸੇ ਜਨਮ ਤੋਂ ਜੋ ਅੰਧਾ ਹੈ ਉਹਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ, ਪਾਪੀਆਂ ਨੂੰ ਪਾਪ ਦਾ ਕੋਈ ਬੋਧ ਨਹੀਂ, ਮੂਰਖਾਂ ਨੂੰ ਮੂਰਖਤਾ ਦੀ ਕੋਈ ਸਮਝ ਨਹੀਂ। ਗਲਤੀਆਂ ਬਾਰ ਬਾਰ ਜੋ ਹੋ ਰਹੀਆਂ ਨੇ, ਗਲਤੀ ਗਲਤੀ ਨਹੀਂ ਦਿਖਾਈ ਦੇ ਰਹੀ। ਇਹ ਇਸ ਤਰ੍ਹਾਂ ਜੈਸੇ ਜਨਮ ਦੇ ਅੰਧੇ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ। ਅਗਰ ਗਲਤੀ ਮਹਿਸੂਸ ਹੋਣ ਲੱਗ ਪਈ ਹੈ, ਭੁੱਲ ਦਿਖਾਈ ਦੇਣ ਲੱਗ ਪਈ ਹੈ, ਮੂਰਖਤਾ ਮਹਿਸੂਸ ਹੋਣ ਲੱਗ ਪਈ ਹੈ, ਤਾਂ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਹੁਣ ਇਸ ਨੂੰ ਮੂਰਖ ਨਹੀਂ ਕਹਿਣਾ ਚਾਹੀਦਾ, ਹੁਣ ਇਸ ਨੂੰ ਅੰਧਾ ਨਹੀਂ ਕਹਿਣਾ ਚਾਹੀਦਾ। ਕਿਉਂ? ਇਸ ਨੂੰ ਅੰਧੇਰਾ ਤੇ ਦਿਖਾਈ ਦੇਣ ਲੱਗ ਪਿਆ, ਵਰਨਾ ਅੰਧੇ ਨੂੰ ਤੇ ਅੰਧੇਰਾ ਵੀ ਨਹੀਂ ਦਿਖਾਈ ਦਿੰਦਾ। ਹੁਣ ਇਸ ਨੂੰ ਮੂਰਖ ਨਹੀਂ ਕਹਿਣਾ ਚਾਹੀਦਾ, ਕਿਉਂਕਿ ਇਸ ਨੂੰ ਮੂਰਖਤਾ, ਗਲਤੀਆਂ, ਭਟਕਣ, ਪਾਪ ਦਿਖਾਈ ਦੇਣ ਲੱਗ ਪੈਣਾ। ਪਾਪ ਦਿਖਾਈ ਦਿਸ ਦਿਨ ਦਿੰਦੇ ਨੇ, ਪੁੰਨ ਦੀ ਤੜਪ ਉਸੇ ਦਿਨ ਪੈਦਾ ਹੁੰਦੀ ਹੈ। ਗਲਤੀ ਦਿਖਾਈ ਜਿਸ ਦਿਨ ਦਿੰਦੀ ਹੈ, ਸੁਧਾਰ ਦੀ ਤੜਪ ਉਸੇ, ਪੀੜਾ ਕਲ ਕਲੇਸ਼ ਜਿਸ ਦਿਨ ਦਿਖਾਈ ਦਿੰਦਾ, ਪਰਮਾਤਮਾ ਦੀ ਪਿਆਸ ਉਸੇ ਦਿਨ ਪੈਦਾ ਹੁੰਦੀ ਹੈ। ਉਸ ਤੋਂ ਪਹਿਲਾਂ ਆਉਂਦੀ ਨਹੀਂ, ਕਿਸੇ ਕੀਮਤ ਤੇ ਨਹੀਂ ਆਉਂਦੀ। ਇਸ ਵਾਸਤੇ ਦੇਖਦੇ ਹਾਂ ਅਨੰਤ ਅਵਤਾਰੀ ਪੁਰਸ਼ ਆਏ ਨੇ ਸਮਝਾਉਣ ਲਈ। ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ ਨਸਲ ਆਦਮ ਕੀ, ਇਹ ਸਭ ਤਸਲੀਮ, ਲੇਕਿਨ ਆਦਮੀ ਅਬ ਤੱਕ ਭਟਕਦਾ ਹੈ। ਇਹ ਠੀਕ ਹੈ ਕਿ ਐਸੇ ਜਮਾਂਦਰੂ ਅੰਧੇ ਬਹੁਤ ਥੋੜੇ ਨੇ, ਬਹੁਤ ਥੋੜੇ ਨੇ, ਜਿਨ੍ਹਾਂ ਨੂੰ ਅੰਧੇਰਾ ਵੀ ਨਾ ਦਿਖਾਈ ਦਿੰਦਾ ਹੋਵੇ। ਬਹੁਤ ਥੋੜੇ ਨੇ, ਬਹੁਤ ਥੋੜੇ ਨੇ ਐਸੇ ਅੰਧੇ ਜਿਨ੍ਹਾਂ ਨੂੰ ਅੰਧੇਰਾ ਨਾ ਦਿਖਾਈ ਦਿੰਦੀ ਹੋਵੇ। ਪਰ ਐਸੇ ਅੰਧਿਆਂ ਨਾਲ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਆਪਣੀ ਮੂਰਖਤਾ ਨਹੀਂ ਦਿਖਾਈ ਦਿੰਦੀ, ਆਪਣੇ ਕੀਤੇ ਹੋਏ ਗੁਨਾਹ ਨਹੀਂ ਦਿਖਾਈ ਦਿੰਦੇ, ਭੁੱਲਾਂ ਨਹੀਂ ਦਿਖਾਈ ਦਿੰਦੀਆਂ। ਸਵੇਰੇ ਤੋਂ ਸ਼ਾਮ ਤੱਕ ਭੁੱਲਾਂ ਵਿੱਚ ਜੀਵਣਾ, ਰਾਤ ਦੀ ਆਰੰਭਤਾ ਤੋਂ ਸਮਾਪਤੀ ਤੱਕ ਗਲਤੀਆਂ ਵਿੱਚ ਜੀਵਣਾ, ਸਵੇਰੇ ਉੱਠਦਿਆਂ ਸਾਰ ਜਾਗਣਾ, ਗਲਤੀਆਂ ਵਿੱਚ ਜਾਗਣਾ, ਗਲਤੀਆਂ ਵਿੱਚ ਜੀਵਣਾ, ਔਰ ਰਾਤ ਨੂੰ ਸੌਣ ਲੱਗਿਆਂ ਇੰਜ ਕਹਿ ਲੋ ਭੁੱਲਾਂ ਵਿੱਚ ਸੌਣਾ, ਨੀਂਦ ਵੀ ਭੁੱਲ ਵਿੱਚ, ਜਾਗ੍ਰਤੀ ਵੀ ਭੁੱਲ ਵਿੱਚ। ਐਸੇ ਮਨੁੱਖ ਦਾ ਸੌਣਾ ਤੇ ਜਾਗਣਾ ਵਿਅਰਥ ਭਟਕਣਾ। ਐਸੇ ਮਨੁੱਖ ਦੀ ਨੀਂਦ ਵਿੱਚ ਸੁਪਨੇ ਵੀ ਐਸੇ ਭਿਅੰਕਰ ਆਵਣਗੇ ਕਿ ਇਹ ਸੁੱਤਾ ਹੋਇਆ ਵੀ ਤੜਪਦਾ ਰਹੇਗਾ, ਬੇਚੈਨ ਤੇ ਵਿਆਕੁਲ ਰਹੇਗਾ, ਜੈਸੇ ਕਿ ਦਿਨ ਦੇ ਸਮੇਂ। ਸ਼ੇਖ ਸਾਦੀ ਸਾਹਿਬ ਕਿਹਾ ਕਰਦੇ ਸਨ, ਮੂਰਖ ਮਨੁੱਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ। ਕਿਉਂ? ਬੋਲਦਿਆਂ ਮੂਰਖਤਾ ਪ੍ਰਗਟ ਹੁੰਦੀ, ਬੋਲਦਿਆਂ ਮੂਰਖਤਾ ਪ੍ਰਗਟ ਹੁੰਦੀ, ਹੋਰ ਤੇ ਕੁਝ ਪ੍ਰਗਟ ਕਰਨ ਦਾ ਵਸੀਲਾ ਹੈ ਨਹੀਂ। ਦੇਖਦੇ ਹਾਂ ਮੂਰਖਤਾ ਪ੍ਰਗਟ ਨਹੀਂ ਆਉਂਦੀ, ਸੁਣ ਕੀ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ, ਚੱਲ ਕਿਹੜੇ ਪਾਸੇ ਰਿਹਾ ਮੂਰਖਤਾ ਪ੍ਰਗਟ ਨਹੀਂ ਆਉਂਦੀ। ਮੂਰਖਤਾ ਪ੍ਰਗਟ ਆਉਂਦੀ ਹੈ ਬੋਲ ਕੇ। ਮੂਰਖ ਦਾ ਸਭ ਤੋਂ ਵੱਡਾ ਗੁਣ ਹੈ ਚੁੱਪ ਰਹਿਣਾ। ਪਰ ਜੇ ਕਿਧਰੇ ਕਿ ਚੁੱਪ ਰਹਿਣਾ ਮੇਰਾ ਗੁਣ ਹੈ, ਸਮਝ ਲੋ ਮੂਰਖਤਾ ਉਸਦੀ ਸਮਾਪਤ ਹੋ ਗਈ, ਮੂਰਖਤਾ ਉਸਦੀ ਖਤਮ ਹੋ ਗਈ, ਉਹਨੂੰ ਕੁਝ ਝਲਕ ਮਿਲ ਗਈ। ਸਤਸੰਗ ਦਾ ਇਹੀ ਲਾਭ ਹੈ, ਸਤਪੁਰਸ਼ਾਂ ਦੀ ਸੋਭਤ ਦਾ ਇਹੀ, ਪਾਠ ਪਠਨ ਦਾ ਇਹੀ ਲਾਭ ਹੈ। ਕਿਸੇ ਦਿਨ ਮਨੁੱਖ ਨੂੰ ਆਪਣੀ ਮੂਰਖਤਾ ਦਿਖਾਈ ਦੇ ਜਾਏ। ਇਹ ਜਿਹੜੀ ਆਮ ਕਥਾ ਕਹਾਣੀਆਂ ਚ ਸਤਸੰਗ ਵਿਚ ਗੱਲ ਕੀਤੀ ਜਾ ਰਹੀ ਹੈ, ਪਰਮਾਤਮਾ ਦਿਖਾਈ ਦੇ ਜਾਏ, ਪਰਮਾਤਮਾ ਦਿਖਾਈ ਦੇ ਜਾਏ, ਨਹੀਂ ਇਹ ਨੰਬਰ 2 ਤੇ ਨੰਬਰ 3 ਤੇ ਗੱਲ ਹੈ। ਪਹਿਲੀ ਗੱਲ ਤੇ ਇਹ ਹੈ ਅੰਧੇਰਾ ਦਿਖਾਈ ਦੇ ਜਾਏ, ਮੂਰਖਤਾ ਦਿਖਾਈ ਦੇ ਜਾਏ। ਪਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼, ਪਰ ਜਿਸ ਨੂੰ ਅੰਧੇਰਾ ਨਹੀਂ ਦਿਖਾਈ ਦੇ ਰਿਹਾ ਉਹਨੂੰ ਪ੍ਰਕਾਸ਼ ਕਿੱਥੇ ਦਿਖਾਈ ਦੇ ਰਿਹਾ। ਦੂਸਰਾ, ਅੰਧੇਰੇ ਵਿੱਚ ਚੱਲਣਾ ਚੱਲਣਾ ਨਹੀਂ ਆਉਂਦਾ, ਭਟਕਣਾ ਆਉਂਦਾ। ਰਸਤਾ ਦਿਖਾਈ ਨਹੀਂ ਦੇ ਰਿਹਾ, ਮੈਂ ਚੱਲ ਰਿਹਾ, ਠੀਕ ਹੈ ਮੈਂ ਚੱਲ ਰਿਹਾ, ਕਹਿਣਾ ਭਟਕਣਾ। ਨਾ ਮੰਜ਼ਿਲ ਦਿਖਾਈ ਦਿੰਦੀ ਹੈ, ਨਾ ਰਸਤਾ ਦਿਖਾਈ ਦੇ ਰਿਹਾ। ਸਾਰੀ ਜ਼ਿੰਦਗੀ ਮਨੁੱਖ ਦੀ ਕਿਰਤ ਵਿੱਚ ਬਤੀਤ ਆਉਂਦੀ ਹੈ, ਨਾ ਕਿਰਤ ਦਿਖਾਈ ਦਿੰਦੀ ਹੈ, ਨਾ ਕਿਰਤ ਦਾ ਅੰਜਾਮ ਦਿਖਾਈ ਦਿੰਦਾ, ਨਾ ਕਰਮ ਦਿਖਾਈ ਦਿੰਦਾ, ਨਾ ਕਰਮ ਦੀ ਆਖਰਤ ਦਿਖਾਈ ਦਿੰਦੀ ਹੈ। ਤੇ ਇਹਨੂੰ ਕਰਨਾ ਕਹੋਗੇ? ਨਹੀਂ, ਇਹ ਤੇ ਭਟਕਣਾ ਹੈ। ਇਹਨੂੰ ਚੱਲਣਾ ਆਖੋਗੇ? ਇਹ ਤੇ ਭਟਕਣਾ ਹੈ। ਹਜ਼ਾਰ ਅੰਧੇ ਦੂਸਰੀ ਸਮਤ ਵਿਚ ਆ ਰਹੇ ਹਨ, ਟਕਰਾ ਹੀ ਜਾਣਗੇ। ਜਗਤ ਟਕਰਾਓ ਹੈ, ਕੌਮਾਂ ਟਕਰਾ ਰਹੀਆਂ, ਦੇਸ਼ ਟਕਰਾ ਰਿਹਾ, ਪਰਿਵਾਰ ਟਕਰਾ ਰਹੇ ਨੇ, ਵਿਅਕਤੀ ਟਕਰਾ ਰਹੇ ਨੇ, ਕਿਉਂਕਿ ਅੰਧੇਰਾ ਹੀ ਅੰਧੇਰਾ ਹੈ। ਭਗਤ ਸ਼ਰਮ ਨੇ ਮਨ ਰਹੇ ਸੰਸਾਰ ਅੰਧ ਗਏਰਾ, ਸਮਸਤ ਸੰਸਾਰ ਅੰਧੇਰੇ ਵਿਚ ਜੀ ਰਿਹਾ, ਅੰਧਕਾਰ ਵਿਚ ਜੀ ਰਿਹਾ, ਮੂਰਖਤਾ ਵਿਚ ਜੀ ਰਿਹਾ, ਅਚੇਤਪਣੇ ਵਿਚ ਜੀ ਰਿਹਾ। ਇਸ ਵਾਸਤੇ ਇਸ ਦਾ ਸਾਰੇ ਦਾ ਸਾਰਾ ਕਰਨਾ ਗਲਤ ਹੈ। ਅੰਧੇ ਦਾ ਚੱਲਣਾ ਭਟਕਣਾ ਹੈ, ਮੂਰਖ ਦਾ ਪੂਜਾ ਪਾਠ ਵੀ ਵਿਅਰਥ ਹੈ, ਮੂਰਖਤਾ ਵਿਚ ਕੀਤਾ ਹੋਇਆ ਦਾਨ ਉਹ ਵੀ ਵਿਅਰਥ ਹੈ। ਮੂਰਖ ਦੇ ਹਰ ਕਰਮ ਦੇ ਚੋਂ ਹੰਕਾਰ ਦੀ ਬੂ ਆਵੇਗੀ, ਨਿਰੰਕਾਰ ਦੀ ਸੁਗੰਧ ਨਹੀਂ। ਮੂਰਖ ਦੀ ਹਰ ਕ੍ਰਿਤ ਦੇ ਚੋਂ ਬਿਲਕੁਲ ਬਦਬੋ ਹੀ ਹੋਵੇਗੀ, ਵਾਸ਼ਨਾ ਦੀ ਪ੍ਰਾਰਥਨਾ ਦੀ ਸੁਗੰਧ ਨਹੀਂ ਹੋਵੇਗੀ, ਪ੍ਰਾਰਥਨਾ ਦੀ ਮਹਿਕ ਨਹੀਂ ਹੋਵੇਗੀ। ਇਸ ਵਾਸਤੇ ਮੇਰੇ ਦੇਖੇ ਉਨ੍ਹਾਂ ਦੇ ਚੋਂ ਇੱਕ ਹੀ ਸਰਮੋਰ ਪੁੰਨ ਹੈ, ਸੁਚੇਤ ਹੋ ਜਾਣਾ, ਸਾਵਧਾਨ ਹੋ ਜਾਣਾ, ਸਮਝ ਆ ਜਾਣੀ। ਇੱਕੋ ਹੀ ਗੁਨਾਹ ਹੈ ਜੋ ਸਾਰੇ ਗੁਨਾਹਾਂ ਦੀ ਜਨਨੀ ਹੈ, ਇੱਕੋ ਹੀ ਪਾਪ ਹੈ ਜੋ ਸਾਰੇ ਪਾਪਾਂ ਦਾ ਪਿਤਾਮਾ ਹੈ, ਉਹ ਹੈ ਅਗਿਆਨ, ਉਹ ਹੈ ਮੂੜਤਾ। ਬਸ ਇਸੇ ਤੋਂ ਹੀ ਸਾਰੇ ਗੁਨਾਹ ਜਨਮ ਲੈਂਦੇ ਨੇ, ਇਸੇ ਤੋਂ ਜੋ ਹੈ ਸਾਰੇ ਪਾਪ ਜਨਮ ਲੈਂਦੇ ਨੇ। ਔਰ ਇਹ ਕਹਿਣ ਵਿਚ ਕੋਈ ਸੰਕੋਚ ਨਹੀਂ ਜੋ ਮੇਰੀ ਸਮਝ ਵਿਚ ਨਹੀਂ ਹੈ, ਨਹੀਂ ਹੈ, ਨਹੀਂ ਹੈ। ਜੈਸੇ ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਵੀ ਹੈਗੇ ਨੇ, ਨਾਨੀ ਉਹਨਾਂ ਦੀ ਵੀ ਹੈ, ਸੱਸ ਦੀ ਉਹਨਾਂ ਦੀ ਵੀ ਹੈ, ਭੈਣ ਭਰਾ ਉਹਨਾਂ ਦੇ ਵੀ ਹਨ, ਚਾਚੇ ਤਾਏ ਮਾਮੇ ਮਾਮੀਆਂ ਮਾਸੀਆਂ ਉਹਨਾਂ ਦੀਆਂ ਵੀ ਹੈਗੀਆਂ ਨੇ। ਸਮਝ ਨਹੀਂ ਹੈ, ਸਮਝ ਨਹੀਂ ਹੈ, ਕਿਉਂਕਿ ਸਮਝ ਨਹੀਂ ਹੈ ਤੋ ਪਸ਼ੂਆਂ ਦੀ ਦੁਨੀਆਂ ਵਿਚ ਪਰਿਵਾਰ ਨਹੀਂ ਹੈ, ਨਹੀਂ ਹੈ। ਅਗਰ ਸਮਝ ਨਹੀਂ ਹੈ ਤੋ ਫਿਰ ਮਨੁੱਖਾਂ ਦੀ ਦੁਨੀਆਂ ਵਿਚ ਨਿਰੰਕਾਰ ਨਹੀਂ ਹੈ, ਨਹੀਂ ਹੈ। ਪਰਿਵਾਰ ਦੇ ਹੁੰਦੇ ਆਇਆ ਪਸ਼ੂ ਪਰਿਵਾਰ ਤੋਂ ਬਿਨਾਂ ਜੀਵਦਾ ਹੈ, ਨਿਰੰਕਾਰ ਦੇ ਹੁੰਦੇ ਆਇਆ ਮਨੁੱਖ ਨਿਰੰਕਾਰ ਤੋਂ ਬਿਨਾਂ ਜੀਵਦਾ, ਈਸ਼ਵਰ ਤੋਂ ਬਿਨਾਂ ਜੀਂਦਾ, ਜੀ ਰਿਹਾ ਈਸ਼ਵਰ ਤੋਂ ਬਿਨਾਂ ਜੀ ਰਿਹਾ ਪਸ਼ੂ, ਜੈਸੇ ਭੈਣ ਭਰਾ ਦੇ ਸੰਬੰਧਾਂ ਤੋਂ ਬਿਨਾਂ ਜੀ ਰਿਹਾ, ਮਾਮੇ ਚਾਚੇ ਤਾਏ ਤਾਈਆਂ ਦੇ ਸੰਬੰਧ ਤੋਂ ਬਿਨਾਂ ਜੀ ਰਿਹਾ। ਨਾਨਕੇ ਦਾਦਕੇ ਸਹੁਰੇ ਹੁੰਦੇ ਹੋਇਆ ਵੀ ਉਹਨਾਂ ਦੇ ਬੋਧ ਤੋਂ ਬਿਨਾਂ ਜੀ ਰਿਹਾ। ਪਰਮਾਤਮਾ ਦੇ ਹੁੰਦੇ ਹੋਇਆ ਮਨੁੱਖ ਪਰਮਾਤਮਾ ਦੇ ਬੋਧ ਤੋਂ ਬਿਨਾਂ ਜੀ ਰਿਹਾ। ਸ਼ਾਇਦ ਇਸ ਵਾਸਤੇ ਹੀ ਗੁਰੂ ਨਾਨਕ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨੀਆਂ ਕਹਿ ਦਿੱਤਾ, ਗਿਆਨ ਹੀ ਗੁਰੂ ਹੈ, ਗੁਰੂ ਗਿਆਨ ਹੈ, ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਬੋਧ ਲਗਾਓ। ਅੰਧੇ ਚਾਨਣ ਰੱਖੀਏ ਦੀਵੇ ਬਲੇ ਪਚਾਸ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ 50 ਜਲ ਦੇ ਚਿਰਾਗ ਸਾਹਮਣੇ ਨੇ, ਅਗਰ ਮਨੁੱਖ ਅੰਧਾ ਹੈ ਤਾਂ 50 ਦੀਵੇ ਵਿਅਰਥ ਹੋ ਗਏ। ਪਤਾ ਨਹੀਂ ਮਨੁੱਖਤਾ ਦੇ ਸਾਹਮਣੇ ਕਿਤਨੇ ਅਵਤਾਰ ਵਿਅਰਥ ਹੋ ਗਏ ਨੇ, ਕਿਤਨੇ ਜਲਦੇ ਹੋਏ ਦੀਵੇ ਵਿਅਰਥ ਹੋ ਗਏ ਨੇ। ਜਲਦੇ ਰਹਿ, ਵੰਡਦੇ ਰਹਿ ਰੋਸ਼ਨੀ, ਔਰ ਜ਼ਿੰਦਗੀ ਦੇ ਦੀਵੇ ਵਿਚ ਉਹ ਆਪਣਾ ਹੋਮ ਜਲਾਉਂਦੇ ਰਹਿ, ਆਪਣਾ ਸਮਾਂ ਜਲਾਉਂਦੇ ਰਹਿ, ਆਪਣੀ ਸ਼ਕਤੀ ਜਲਾਉਂਦੇ ਰਹਿ, ਔਰ ਉਸ ਤੋਂ ਜੋ ਰੋਸ਼ਨੀ ਪੈਦਾ ਹੁੰਦੀ ਰਹੀ, कोशिश ही उन्हें जगत नू मिले, पर गुरु नानक कहिंदे ने अंधे चानण रखिए दीवे बले पचास जलदे पंजाह दीवे। व्यर्थ ने अंधे दे सामने पता भी मरण नाकारा कर चुकी है, बिल्कुल नाकारा कर चुकी है। कहिंदे ने जिस क्लास विच, जिस स्कूल दी क्लास विच बच्चे बहुत फेल हो जान, रह जान, पास ना हो सकन, स्कूल दे मुंतजिम सोचदे ने टीचर बदलिए, उस्ताद बदलिए, अध्यापक बदलिए, इतने बच्चे फेल हो जांदे ना, शायद ठीक ढंग नाल पढ़ा नहीं रहा। ठीक ढंग नाल कितना भी पढ़ाया जाए, अगर कोई ठीक ढंग नाल पढ़दा ही नहीं तो फिर की होवेगा, फिर की होवेगा। प्रकृति अध्यापक बदलती रही और इक्को ही श्रेणी दे सनातन मत दे 24 अवतार आए। गुरु नानक ने 10 रूप धारण किए, धन गुरु नानक देव जी महाराज, गुरु अंगद देव जी दे रूप च, गुरु अमरदास जी दे रूप च, फिर गुरु रामदास जी दे रूप च, फिर गुरु अर्जन देव जी महाराज दे रूप च, फिर 6वें पातशाह धन गुरु हरगोबिंद साहब जी महाराज दे रूप च, फिर शमा जली गुरु, फिर बालक गुरु धन गुरु हरकृष्ण जी महाराज दीपक लेके अगे आए, फिर सच दी मशाल लेके अगे आए गुरु तेग बहादुर साहब जी, फिर रोशन जमीर बनके, रोशन चिराग बनके, महान सूरज बनके प्रगट होए धन गुरु गोविंद सिंह जी महाराज। पर मनुखता दी दुनिया च अंधेरा ही अंधेरा है, अंधेरा ही अंधेरा। जरद रस्त आए, ईसा आए, मुहम्मद आए, मूसा आए, ये कहण दे कोई संकोच नहीं, अरब सारा अज भी अंधेरे च है, मध्य पूरज अज भी सारा अंधेरे च है। अवतारा दी धरती कैलाण वाली ये हिंदुस्तान, ये भारत अगले लाउत्से जैसे महान विचारक दार्शनिक ते संत चीन दी धरती ने पैदा कीते ने, समस्त चीन अज भी अंधेरे च है, अज भी अंधेरे च है। सूफियां नू जन्म देन वाली ईरान दी धरती, शेख सादी, हाफिज, मौलाना रूम, शमस तवरेज, और इसे तरीके दे नाल हाफिज उमर खयाम, एक तो एक महान दीवा जलिया उस धरती दे च, ईरान अज भी प्रबल अंधकार दे च है, भटक रहे। हजारां चिराग बेकार हो जाणगे उन्हां मनुखां दे सामने जो अंधे ने, अंधे ने, अंधे ने। ये अंधा पन केड़ी गल दा है? क्या प्रकृति अंधिया नू जन्म देंदी है? नहीं, किधरे हजारां बच्चियां दे चों ऐसा सी देख सकदे आ जो जन्म तो अंधा होवे। प्रकृति ते सुजाकियां नू पैदा करदी है, प्रकृति ते दोष आयद नहीं कर सकते, परमात्मा ते ज्ञानियां नू पैदा करदा है। बीज मंत्र सर्ब को ज्ञान गौ दे बछड़े ने जन्म लिया है, थोड़ी देर बाद उठदा है और गौ दे अस्तना दी तरफ जो है लपकदा है। इसनू ज्ञान किसने दे दिता? तेरी खुराक इना अस्तना दे च है, तेरा रिजक अस्तना दे च पे है, ते फिर इसनू चूंगण दा बोध किसने दे दिता? ये ते सब प्रकृति दे रही है। रिजक दी तलाश दा बोध परमात्मा दे रहा है, राजक रहीम दी तलाश दा बोध भी राजक रहीम दे रहा है, परमात्मा दे रहा है। सबनू ज्ञान दे रहा है, सबनू सूझ दे रहा है। पर ये अंधापन क्यों है? एक ते ओ अंधा है जिसनू कह दईए जिदी अखां विच रोशनी है ही नहीं, एक ओ अंधा है जो अखां खोले ही ना, अखां खोले ही ना। बस इन्हां ही अंधियां दी तादाद ज्यादा है ਜੋ ਦੀਵੇ ਦੇ ਜਲਦੇ ਹੋਇਆ ਅੱਖਾਂ ਖੋਲਦੇ ਹੀ ਨਹੀਂ ਔਰ ਲੰਬੇ ਸਮੇਂ ਤੱਕ ਅੱਖਾਂ ਬੰਦ ਕਰਨ ਕਰਕੇ ਅੱਖਾਂ ਵਿੱਚ ਵੇਖਣ ਦੀ ਤਾਬ ਵੀ ਗਵਾ ਬੈਠਦੇ ਨੇ ਔਰ ਫਿਰ ਜੀਵਨ ਇਸ ਤਰ੍ਹਾਂ ਜੀਵਦੇ ਨੇ ਬਕੌਲੇ ਧੰਨ ਗੁਰੂ ਅਰਜਨ ਦੇਵ ਜੀ ਜੈਸੇ ਉੱਲੂ। ਸੂਰਜ ਚੜਿਆ ਹੋਇਆ ਚਾਨਣਾ ਹੈ ਪਰ ਉੱਲੂ ਦੀ ਦੁਨੀਆ ਤੇ ਅੰਧੇਰਾ ਹੈ। ਜੇ ਉੱਲੂ ਦੀ ਦੁਨੀਆ ਵਿਚ ਅੰਧੇਰਾ ਹੈ ਤੇ ਉਸ ਮਨੁੱਖ ਨੂੰ ਕੀ ਆਖਾਂਗੇ ਜਿਸ ਦੇ ਜੀਵਨ ਵਿਚ ਅੰਧੇਰਾ ਹੀ ਅੰਧੇਰਾ ਹੈ। ਕੈਸਾ ਤੇ ਨਹੀਂ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਤੋ ਕਹਿਣ ਵਿਚ ਕੋਈ ਸੰਕੋਚ ਨਹੀਂ। ਉੱਲੂ ਅੰਧੇਰੇ ਵਿਚ ਜੀ ਰਿਹਾ ਬਹੁਤੀ ਮਨੁੱਖਤਾ ਅੰਧਕਾਰ ਵਿਚ ਜੀ ਰਹੀ ਹੈ ਕਿਉਂਕਿ ਅੰਧਕਾਰ ਵਿਚ ਜੀ ਰਹੀ ਹੈ ਤੇ ਇਹਨੂੰ ਉੱਲੂ ਕਹਿਣ ਵਿਚ ਕੀ ਸੰਕੋਚ ਹੈ। ਸੰਪਤ ਦੌਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਗੁਗਨਾ। ਪੰਜਾਬੀ ਵਿਚ ਉੱਲੂ ਨੂੰ ਗੁੱਗੂ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ। ਸੰਪਤ ਦੌਲ ਝੂਲ ਸੰਗ ਝੂਲਤ ਮਾਇਆ ਮਗਨ ਫਿਰਤ ਗੁਗਨਾ। ਕੋਈ ਪਰਮਾਤਮਾ ਦੀ ਸਮਝ ਨਹੀਂ ਅੰਧੇਰਾ ਹੀ ਜ਼ਿੰਦਗੀ ਬਣ ਗਈ ਹੈ ਅੰਧੇਰਾ ਹੀ ਆਨੰਦ ਬਣ ਗਿਆ ਅੰਧੇਰਾ ਹੀ ਸੁੱਖ ਬਣ ਗਿਆ। ਕਿਤਨਾ ਤਰਸ ਆਏਗਾ ਉਸ ਮਨੁੱਖ ਦੀ ਜ਼ਿੰਦਗੀ ਤੇ ਭਟਕਣਾ ਹੀ ਜਿਸਦੀ ਜ਼ਿੰਦਗੀ ਬਣ ਜਾਏ ਭਟਕਣਾ ਹੀ ਜਿਸਦੀ ਚਾਲ ਬਣ ਜਾਏ ਟਕਰਾਓ ਹੀ ਜਿਸਦਾ ਜੀਵਨ ਦਾ ਆਧਾਰ ਬਣ ਜਾਏ ਤੇ ਕਲ ਕਲੇਸ਼ ਜਿਹਦੀ ਜ਼ਿੰਦਗੀ ਦਾ ਲਕਸ਼ ਬਣ ਜਾਏ। ਕਿਤਨਾ ਤਰਸ ਆਏਗਾ ਕਿਤਨੀ ਦਇਆ ਆਏਗੀ। ਇਸ ਦਇਆ ਨੂੰ ਹਿਰਦੇ ਵਿਚ ਧਾਰਨ ਕਰਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨ ਦੀ ਧਰਤੀ ਤੋਂ ਚੱਲ ਪਏ ਨੇ ਔਸ਼ਧੀਆਂ ਨਾਲ ਭਰਿਆ ਹੋਇਆ ਝੋਲਾ ਲੈ ਕੇ ਆਪਣੇ ਹਿਰਦੇ ਵਿਚ ਤਰ੍ਹਾਂ ਤਰ੍ਹਾਂ ਦੀ ਔਸ਼ਧੀ ਰੱਖ ਕੇ। ਜਗਤ ਇਕ ਰੋਗ ਹੈ ਮਨੁੱਖ ਇਕ ਖੁਦ ਸਮੱਸਿਆ ਹੈ ਤੇ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਲੈ ਕੇ ਨੌ ਖੰਡ ਪ੍ਰਿਥਵੀ ਦੇ ਭਰਮਣ ਲਈ ਚੱਲ ਪਏ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਜਿੱਥੇ ਜਿੱਥੇ ਔਸ਼ਧੀ ਕਾਰਗਰ ਸਾਬਤ ਹੋਈ ਮਨੁੱਖਤਾ ਦੀ ਜ਼ਬਾਨ ਚੋਂ ਨਿਕਲਿਆ ਬਾਬਾ ਵੈਦ ਰੋਗੀਆਂ ਦਾ ਬਾਬਾ ਵੈਦ ਰੋਗੀਆਂ ਦਾ।